SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਵਿੱਚ ਕੋਵਿਡ-19 ਦਾ ਮੁੜ ਤੋਂ ਪੈਦਾ ਹੋਇਆ ਇੱਕ ਕੇਸ ਸਾਹਮਣੇ ਆਉਣ ਕਾਰਨ ਵਧੀ ਚਿੰਤਾ। ਨਿਊ ਸਾਊਥ ਵੇਲਜ਼ ਦੇ ਸੈਂਕੜੇ ਲੋਕਾਂ ਨੂੰ ਮਿਲੀ ਧਾਰਮਿਕ ਸਥਾਨਾਂ ਉੱਤੇ ਜਾਣ ਦੀ ਆਗਿਆ। ਅਤੇ ਖੇਡਾਂ ਵਿੱਚ ਆਸਟ੍ਰੇਲੀਅਨ ਫੁੱਟਬਾਲ ਵੱਲੋਂ ਆਪਣੇ ਬਹੁ ਸੱਭਿਆਚਾਰਕ ਪਿਛੋਕੜ ਉੱਤੇ ਕੀਤਾ ਗਿਆ ਹੈ ਮਾਣ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਵਿਕਟੋਰੀਆ ਵਿੱਚ ਕੋਰੋਨਾ ਵਾਇਰਸ ਦੇ 3 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ। ਅਧਿਕਾਰੀਆਂ ਵੱਲੋਂ ਇੱਕ ਅਜਿਹੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਪਹਿਲਾਂ ਜੁਲਾਈ ਵਿੱਚ ਕੋਵਿਡ ਪੋਜ਼ਿਟਿਵ ਹੋਇਆ ਸੀ ਅਤੇ ਹੁਣ ਦੁਬਾਰਾ ਇੱਕ ਵਾਰ ਫਿਰ ਉਸ ਵਿੱਚ ਇਹ ਲਾਗ ਪਾਈ ਗਈ ਹੈ। ਪ੍ਰੀਮੀਅਰ ਡੇਨੀਅਲ ਐਂਡਰੂਜ਼ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਦੁਬਾਰਾ ਲਾਗ ਪੈਦਾ ਹੋਣ ਦੇ ਕੇਸਾਂ ਦੀ ਗਿਣਤੀ ਬਿਲਕੁਲ ਨਾ ਬਰਾਬਰ ਰਹੀ ਹੈ। ਇਸੀ ਕਾਰਨ ਇਸ ਸਾਹਮਣੇ ਆਏ ਕੇਸ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ।
So the case is being managed very cautiously. There have been very, very few reported cases of reinfection around the world. This is understandably frustrating for everyone involved, whether this is in fact a positive case or not.
ਹੋਟਲ ਕੁਆਰੰਟਾਈਨ ਵਿੱਚ ਹੋਈਆਂ ਗਲਤੀਆਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਨੇ ਪ੍ਰੀਮੀਅਰ ਕੋਲੋਂ ਕੁਝ ਹੋਰ ਪ੍ਰਸ਼ਨ ਪੁੱਛੇ ਹਨ। ਰਾਜ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸਟਨ ਵੱਲੋਂ ਪਹਿਲਾਂ ਦਿੱਤੇ ਬਿਆਨਾਂ ਦੇ ਵਿਰੋਧ ਵਿੱਚ ਕੁਝ ਈਮੇਲਾਂ ਸਾਹਮਣੇ ਆਉਣ ਤੋਂ ਬਾਅਦ ਹੁਣ ਉਹਨਾਂ ਨੂੰ ਵੀ ਦੁਬਾਰਾ ਬਿਆਨਾਂ ਵਾਸਤੇ ਸੱਦਿਆ ਗਿਆ ਹੈ। ਨਿਊ ਸਾਊਥ ਵੇਲਜ਼ ਵਿੱਚ ਅੱਜ ਕੋਰੋਨਾ ਵਾਇਰਸ ਦੇ 2 ਨਵੇਂ ਸਥਾਨਕ ਕੇਸਾਂ ਦੀ ਪੁਸ਼ਟੀ ਹੋਈ ਹੈ ਅਤੇ ਹੋਟਲ ਕੁਆਰੰਟਾਈਨ ਵਿੱਚ ਵੀ 8 ਨਵੀਆਂ ਲਾਗਾਂ ਦਾ ਪਤਾ ਚੱਲਿਆ ਹੈ। ਇਹ ਨਵੇਂ ਅੰਕੜੇ ਉਦੋਂ ਸਾਹਮਣੇ ਆਏ ਹਨ ਜਦੋਂ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਅਤੇ ਜਿਮਾਂ ਲਈ ਨਰਮੀ ਦਾ ਐਲਾਨ ਕੀਤਾ ਹੈ। ਆਉਂਦੇ ਸ਼ੁੱਕਰਵਾਰ ਤੋਂ 300 ਲੋਕਾਂ ਨੂੰ ਧਾਰਮਿਕ ਸਥਾਨਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਉਹਨਾਂ ਜਿਮਾਂ ਵਿੱਚ ਕੋਵਿਡ ਸੇਫਟੀ ਮਾਰਸ਼ਲਾਂ ਦੀ ਲੋੜ ਹੋਵੇਗੀ ਜਿਨ੍ਹਾਂ ਅੰਦਰ 20 ਤੋਂ ਜ਼ਿਆਦਾ ਵਿਅਕਤੀ ਮੌਜੂਦ ਹੋਣਗੇ। ਖਜ਼ਾਨਚੀ ਡੋਮਿਨਿਕ ਪੈਰੋਟੇਟ ਕਹਿੰਦੇ ਹਨ ਕਿ ਇਹ ਨਰਮੀਆਂ ਕੋਵਿਡ ਨਾਰਮਲ ਸਮਾਜ ਵੱਲ ਵਧਾਇਆ ਹੋਇਆ ਇੱਕ ਹੋਰ ਕਦਮ ਹਨ।
This is a great announcement for the body and the soul. So whatever you worship, there's something in this one for you. I want to continue to make decisions here to release restrictions and open up more of the New South Wales economy and get society back to operating in the way it was pre-COVID.
ਰਾਜ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਰਡ ਨੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਿਤ ਕੀਤਾ ਹੈ ਕਿਉਂਕਿ ਰਾਜ ਵਿੱਚ ਟੈਸਟਾਂ ਦੀ ਗਿਣਤੀ ਬਹੁਤ ਹੀ ਘੱਟ ਹੋ ਗਈ ਹੈ। ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਨੂੰ ਅਗਲੇ 10 ਸਾਲਾਂ ਦੌਰਾਨ ਦੁਨੀਆ ਭਰ ਵਿੱਚ ਡਿਜੀਟਲ ਮੋਹਰੀ ਬਣਾਏਗੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਦਾਰਿਆਂ ਅਤੇ ਵਪਾਰਾਂ ਵੱਲੋਂ ਤਕਨੀਕ ਨੂੰ ਅਪਣਾਏ ਜਾਣ ਉੱਤੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ। ਇਸ ਡਿਜੀਟਲ ਰਣਨੀਤੀ ਨੂੰ ਲਿਆਉਣ ਦੀ ਲੋੜ ਇਸ ਕਰਕੇ ਪਈ ਹੈ ਕਿਉਂਕਿ ਵਰਲਡ ਡਿਜੀਟਲ ਫੋਰਮ ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਮਸ਼ੀਨਾਂ ਦੇ ਉਪਯੋਗ ਨਾਲ ਸੰਸਾਰ ਭਰ ਦੇ 15 ਉਦਯੋਗਾਂ ਵਿੱਚੋਂ ਤਕਰੀਬਨ 85 ਮਿਲੀਅਨ ਨੌਕਰੀਆਂ ਖਤਮ ਹੋ ਜਾਣਗੀਆਂ। ਪਰ ਨਾਲ ਹੀ ਇਸ ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਡਿਜੀਟਲ ਉਦਯੋਗ ਨੂੰ ਅਪਣਾਉਣ ਦੇ ਨਾਲ 97 ਮਿਲੀਅਨ ਨਵੇਂ ਰੋਲ ਵੀ ਪੈਦਾ ਹੋ ਸਕਣਗੇ। ਮੈਨੇਜਿੰਗ ਡਾਇਰੈਕਟਰ ਸਾਦੀਆ ਜ਼ਾਹਿਦੀ ਦਾ ਕਹਿਣਾ ਹੈ ਕਿ ਮਾਲਕਾਂ ਨੂੰ ਸਾਲ 2025 ਤੱਕ ਮਸ਼ੀਨਾਂ ਅਤੇ ਇਨਸਾਨਾਂ ਵਿਚਕਾਰ ਕੰਮ ਨੂੰ ਬਰਾਬਰ ਦਾ ਵੰਡਣਾ ਹੋਵੇਗਾ।
In just another 5 years, by 2025, those tasks will be equally done by machines, if you will, so robots and algorithms, as people. However, that doesn't mean that new jobs won't emerge, and they will certainly be emerging from all that we are able to find in the data. There are new tasks that can only be done by humans.
ਆਸਟ੍ਰੇਲੀਆ ਦੀਆਂ ਚੋਟੀ ਦੀਆਂ ਨੌਕਰੀਆਂ ਵਿੱਚ ਔਰਤਾਂ ਦੇ ਨੰਬਰ ਵਧਾਉਣ ਲਈ ਜ਼ੋਰ ਤੇਜ਼ੀ ਨਾਲ ਫੜਦਾ ਜਾ ਰਿਹਾ ਹੈ। ਦ ਵਿਮੈਨ ਔਨ ਬੋਰਡਸ ਕਲਚਰਲ ਡਾਇਵਰਸਿਟੀ ਵਰਕਿੰਗ ਗਰੁੱਪ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਚੋਟੀ ਵਾਲੇ ਬੋਰਡਾਂ ਦੀਆਂ ਸਿਰਫ 5.2% ਨੌਕਰੀਆਂ ਹੀ ਗੈਰ ਐਂਗਲੋ ਲੋਕਾਂ ਕੋਲ ਹਨ ਅਤੇ ਗੈਰ ਐਂਗਲੋ ਔਰਤਾਂ ਦੀ ਗਿਣਤੀ ਤਾਂ 2% ਤੋਂ ਵੀ ਘੱਟ ਹੈ। ਇਸ ਗਰੁੱਪ ਦੀ ਮੁਖੀ ਰੀਮਾ ਕੈਪੋਡੀਸੀ ਦਾ ਕਹਿਣਾ ਹੈ ਕਿ ਇਹ ਨੰਬਰ ਵਧਾਉਣ ਲਈ ਕੋਈ ਸਿੱਖਿਆ ਅਤੇ ਸਲਾਹਕਾਰ ਗਰੁੱਪ ਤੁਰੰਤ ਸ਼ੁਰੂ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
The same push that we gave women to sit on boards needs to be duplicated to people of non-Anglo origin as well. It needs to materialise in terms of mentorship programs, sponsorship programs.
ਆਸਟ੍ਰੇਲੀਆ ਦੇ ਇੱਕ ਕੰਪੀਟੀਸ਼ਨ ਮੋਨੀਟਰਿੰਗ ਸੇਵਾ ਪ੍ਰਦਾਨ ਕਰਨ ਵਾਲੇ ਗਰੁੱਪ ਦੇ ਮੁਖੀ ਨੇ ਕਿਹਾ ਹੈ ਕਿ ਯੂਨਾਈਟਿਡ ਸਟੇਟਸ ਵੱਲੋਂ ਗੂਗਲ ਖਿਲਾਫ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ ਦੇ ਸਿੱਟੇ ਬੇਮਿਸਾਲ ਨਿਕਲਣਗੇ। ਅਮਰੀਕੀ ਸਰਕਾਰ ਨੇ ਗੂਗਲ ਉੱਤੇ ਇਸ ਗੱਲ ਲਈ ਮੁਕੱਦਮਾ ਕਰ ਦਿੱਤਾ ਹੈ ਕਿ ਉਸ ਨੇ ਇੰਟਰਨੈੱਟ ਖੋਜਾਂ ਅਤੇ ਵਿਗਿਆਪਨਾਂ ਉੱਤੇ ਏਕਾਧਿਕਾਰ ਬਣਾਉਂਦੇ ਹੋਏ ਕਾਨੂੰਨ ਦੀ ਉਲੰਘਣਾ ਕੀਤੀ ਹੈ। ਜਸਟਿਸ ਵਿਭਾਗ ਅਤੇ 11 ਹੋਰ ਰਾਜਾਂ ਦੁਆਰਾ ਗੂਗਲ ਉੱਤੇ ਇਸ ਗੱਲ ਲਈ ਮੁਕੱਦਮਾ ਕੀਤਾ ਗਿਆ ਹੈ ਕਿ ਗੂਗਲ ਆਪਣੀ ਮਾਰਕੀਟ ਸ਼ਕਤੀ ਦੀ ਵਰਤੋਂ ਵਿਰੋਧੀਆਂ ਨੂੰ ਰੋਕਣ ਲਈ ਕਰਦਾ ਹੈ। ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੇ ਰੌਡ ਸਿਮਸ ਦਾ ਕਹਿਣਾ ਹੈ ਕਿ ਇਹ ਕੇਸ ਬਹੁਤ ਹੀ ਮਹੱਤਵਪੂਰਨ ਹੈ।
We're going to look at it and see whether there's any value in what we might do, but this is the biggest antitrust case in the world, or sorry, one of the biggest antitrust cases in the world in the last 10 or 20 years. So I'm delighted the DOJ's taken it on and we'll follow it really closely.
ਹਾਲ ਵਿੱਚ ਹੀ ACCC ਵੱਲੋਂ ਜਾਰੀ ਕੀਤੀ ਇੱਕ ਰਿਪੋਰਟ ਵਿੱਚ ਦਰਸਾਇਆ ਗਿਆ ਸੀ ਕਿ Google Apple ਨੂੰ ਹਰ ਸਾਲ 10 ਬਿਲੀਅਨ ਡਾਲਰ ਦਾ ਭੁਗਤਾਨ ਇਸ ਵਾਸਤੇ ਕਰਦਾ ਹੈ ਕਿ ਉਹ Google ਨੂੰ ਐਪਲ ਡਿਵਾਈਸਾਂ ਉੱਤੇ ਡਿਫਾਲਟ ਸਰਚ ਇੰਜਨ ਵਜੋਂ ਸਥਾਪਿਤ ਕਰੇ। ਗੂਗਲ ਨੇ ਇਸ ਕਾਨੂੰਨੀ ਕਾਰਵਾਈ ਨੂੰ ਨੁਕਸਾਂ ਭਰੀ ਦੱਸਿਆ ਹੈ। US ਦੇ ਛੂਤ ਦੀਆਂ ਬਿਮਾਰੀਆਂ ਵਾਲੇ ਚੋਟੀ ਦੇ ਮਾਹਰ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਦਾ ਝਗੜਾ ਹੋਰ ਵੀ ਤੇਜ਼ ਹੋ ਗਿਆ ਹੈ। ਡਾਕਟਰ ਐਂਥਨੀ ਫੌਸੀ ਨੇ 60 ਮਿੰਟਾਂ ਵਾਲੀ ਇੱਕ ਇੰਟਰਵਿਊ ਦੌਰਾਨ ਸ਼੍ਰੀ ਟਰੰਪ ਉੱਤੇ ਗੰਭੀਰ ਦੋਸ਼ ਲਗਾਏ ਸਨ ਅਤੇ ਪੈਨਸਿਲਵੇਨੀਆ ਵਿਚਲੀ ਇੱਕ ਰੈਲੀ ਦੌਰਾਨ ਸ਼੍ਰੀ ਟਰੰਪ ਨੇ ਵੀ ਇੱਕ ਦੂਜੇ ਨਾਲ ਮਿਲ ਕੇ ਚੱਲਣ ਵਾਲੇ ਕੀਤੇ ਆਪਣੇ ਵਾਅਦੇ ਤੋਂ ਕੁਝ ਦੇਰ ਬਾਅਦ ਹੀ ਡਾਕਟਰ ਫੌਸੀ ਦਾ ਮਜ਼ਾਕ ਉਡਾਇਆ ਹੈ।
Now, I get along with him very well. He's a Democrat, and he's a nice guy. But he's been wronged. First of all, he said, don't wear masks. He said many things. He said, let the people from China that are heavily infected, let them come in. He admits that he was wrong on that, and he admits that I saved thousands of lives. And it's good if people trust him, but he's got a really bad arm, not a good baseball thrower. But he's a nice guy. The only thing I say is he's a little bit sometimes not a team player.
ਇਹ ਝਗੜਾ ਉਦੋਂ ਸਾਹਮਣੇ ਆਇਆ ਹੈ ਜਦੋਂ ਪਿਛਲੇ ਹਫ਼ਤੇ ਦੌਰਾਨ US ਵਿੱਚ ਕੋਰੋਨਾ ਵਾਇਰਸ ਦੇ 400,000 ਨਵੇਂ ਕੇਸ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀਆਂ 8.2 million ਲਾਗਾਂ ਹੋ ਚੁੱਕੀਆਂ ਹਨ ਅਤੇ 2,20,000 ਮੌਤਾਂ ਇਸ ਮਹਾਂਮਾਰੀ ਦੀ ਭੇਂਟ ਵੀ ਚੜ੍ਹ ਚੁੱਕੀਆਂ ਨੇ, ਜਦਕਿ 3.3 million ਲੋਕ ਠੀਕ ਵੀ ਹੋ ਚੁੱਕੇ ਹਨ। ਇਸ ਸ਼ੁੱਕਰਵਾਰ ਨੂੰ ਆਖਰੀ ਅਮੈਰੀਕਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਵੇਗੀ। ਅਤੇ ਦੋਸਤੋ, ਮੁੱਖ ਖਬਰਾਂ ਤੋਂ ਬਾਅਦ ਹੁਣ ਲੈ ਕੇ ਚੱਲਾਂਗੇ ਤੁਹਾਨੂੰ ਖੇਡਾਂ ਦੀ ਦੁਨੀਆ ਵੱਲ। ਫੁੱਟਬਾਲ ਫੈਡਰੇਸ਼ਨ ਆਸਟ੍ਰੇਲੀਆ ਵੱਲੋਂ ਇੱਕ 5 ਭਾਗਾਂ ਵਾਲੀ ਡਿਜੀਟਲ ਲੜੀ ਤਹਿਤ ਇਸ ਦੇਸ਼ ਵਿੱਚ ਫੁੱਟਬਾਲ ਵਿਚਲੇ ਅਮੀਰ ਪ੍ਰਵਾਸੀ ਅਤੇ ਬਹੁਤ ਸੱਭਿਆਚਾਰਕ ਤਾਣੇ ਬਾਣੇ ਨੂੰ ਉਜਾਗਰ ਕੀਤਾ ਜਾ ਰਿਹਾ ਹੈ। ਇਸ ਦਾ ਸ਼ੀਰਸ਼ਕ ਜਨਰੇਸ਼ਨਸ ਆਫ ਆਸਟ੍ਰੇਲੀਅਨਸ ਰੱਖਿਆ ਗਿਆ ਹੈ, ਜਿਸ ਵਿੱਚ ਉਹਨਾਂ ਘੱਟ ਗਿਣਤੀ ਲੋਕਾਂ ਦਾ ਖਾਸ ਧੰਨਵਾਦ ਕੀਤਾ ਜਾਣਾ ਹੈ ਜਿਨ੍ਹਾਂ ਨੇ ਇਸ ਖੇਡ ਦੀ ਤਨੋਂ ਮਨੋ ਸੇਵਾ ਕੀਤੀ ਸੀ। ਇਸ ਲੜੀ ਦਾ ਪਹਿਲਾ ਭਾਗ ਵੀਰਵਾਰ 22 ਜੁਲਾਈ ਵਾਲੇ ਦਿਨ ਨਸ਼ਰ ਕੀਤਾ ਜਾਵੇਗਾ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 70.76 ਦੇ ਬਰਾਬਰ, ਭਾਰਤ ਦੇ 51.98 ਅਤੇ ਪਾਕਿਸਤਾਨ ਦੇ 114.68 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਰਹੇਗੀ, ਤਾਪਮਾਨ ਵੱਧ ਤੋਂ ਵੱਧ ਰਹਿ ਸਕਦਾ ਹੈ 25 ਡਿਗਰੀ। ਐਲੀਲੇਡ ਦੇ ਵਿੱਚ ਵੀ ਅਜਿਹਾ ਮੌਸਮ ਹੀ ਰਹੇਗਾ, ਤਾਪਮਾਨ 27 ਡਿਗਰੀ। ਮੈਲਬਨ ਦੇ ਵਿੱਚ ਵੀ ਬੱਦਲਵਾਈ ਛਾਈ ਰਹੇਗੀ, ਤਾਪਮਾਨ 20 ਡਿਗਰੀ। ਹੋਬਾਰ ਦੇ ਵਿੱਚ ਇੱਕਾ ਦੁੱਕਾ ਮੀਂਹ, ਤਾਪਮਾਨ 15 ਡਿਗਰੀ। ਕੈਨਬਰਾ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 23 ਡਿਗਰੀ। ਵੁਲੋਂਗੋਂਗ ਦੇ ਵਿੱਚ ਮੀਂਹ ਆਉਣ ਦੇ ਆਸਾਰ ਹਨ, ਤਾਪਮਾਨ 22 ਡਿਗਰੀ। ਸਿਡਨੀ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਨਿਊਕਾਸਲ ਦੇ ਵਿੱਚ ਇੱਕਾ ਦੁੱਕਾ ਮੀਂਹ ਪੈ ਸਕਦਾ ਹੈ, ਤਾਪਮਾਨ 26 ਡਿਗਰੀ। ਬ੍ਰਿਸਬੇਨ ਦੇ ਵਿੱਚ ਸਵੇਰ ਸਮੇਂ ਮੀਂਹ ਪੈ ਸਕਦਾ ਹੈ, ਤਾਪਮਾਨ 27 ਡਿਗਰੀ। ਕੇਨਸ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ 32 ਡਿਗਰੀ ਅਤੇ ਡਾਰਬਨ ਦੇ ਵਿੱਚ ਵੀ ਜ਼ਿਆਦਾ ਸਮਾਂ ਧੁੱਪ ਹੀ ਚੜੀ ਰਹੇਗੀ ਤਾਪਮਾਨ 33 ਡਿਗਰੀ। ਹਾਜ਼ਰੀਨ ਇਹ ਸਨ ਅੱਜ ਦੀਆਂ ਖਬਰਾਂ।